दीपक जी ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਪਾਣੀਆਂ ਦੇ ਮੁੱਦੇ ਤੇ ਚੱਲ ਰਹੀ ਸਿਆਸਤ ਦੇ ਵਿੱਚ ਕੀ ਅਪਡੇਟ ਹੈ? ਕੀ ਭਗਵੰਤ ਮਾਨ ਹੁਣ ਪਾਣੀਆਂ ਦੇ ਰਾਖੇ ਬਣ ਗਏ ਨੇ?
ਬਿਲਕੁਲ ਜੀ, ਜਿਸ ਤਰ੍ਹਾਂ ਦਾ ਬਿਆਨੀਆ ਹੈ, ਜਿਸ ਤਰ੍ਹਾਂ ਦੀ ਤਸਵੀਰ ਹੈ, ਜਿਸ ਤਰ੍ਹਾਂ ਦੀ ਇਸ਼ਤਿਹਾਰ ਬੋਲਦੇ ਨੇ, ਉਸ ਹਿਸਾਬ ਨਾਲ ਤਾਂ ਭਗਵੰਤ ਮਾਨ ਹੁਣ ਪਾਣੀਆਂ ਦੇ ਰਾਖੇ ਬਣ ਗਏ ਨੇ। ਦੇਖੋ, ਭਗਵੰਤ ਮਾਨ ਹੋਰੀ ਖੁਦ ਕਲਾ ਕਰ ਰਹੇ ਨੇ, ਯੂਥ ਫੈਸਟੀਵਲਾਂ ਦੇ ਵਿੱਚ ਚੰਗਾ ਰੋਲ ਨਿਭਾਉਂਦੇ ਰਹੇ ਨੇ, ਜਾਂ ਆਪਾਂ ਯੂਨੀਵਰਸਿਟੀਆਂ ਕਾਲਜਾਂ ਦੇ ਹਵਾਲੇ ਨਾਲ ਵੀ ਜਾਣਦੇ ਹਾਂ ਕਿ ਐਨੂਅਲ ਤੌਰ 'ਤੇ ਜਦੋਂ ਕਾਲਜਾਂ ਦੇ ਵਿੱਚ ਕੋਈ ਵੀ ਮੁਕਾਬਲੇ ਹੁੰਦੇ ਨੇ ਤਾਂ ਉਹ ਤੋਂ ਬਾਅਦ ਜਿਹੜਾ ਕਾਰਜ ਬੈਸਟ ਨਿਕਲਦਾ ਫਿਰ ਟਰਾਫੀ ਉਹਦੇ ਕੋਲ ਚਲੀ ਜਾਂਦੀ ਹੈ। ਅਗਲੀ ਵਾਰ ਫਿਰ ਜਿਹੜਾ ਆ ਜਾਵੇ ਫਿਰ ਟਰਾਫੀ ਉੱਧਰ ਮੂਵ ਹੋ ਜਾਂਦੀ ਹੈ। ਸੋ ਇਹ ਟਰਾਫੀ ਮੂਵ ਹੋਣ ਵਾਲੀ ਪ੍ਰਕਿਰਿਆ ਸ਼ਾਇਦ ਭਗਵੰਤ ਮਾਨ ਵੱਲੋਂ ਲੱਗਦੀ ਹੈ ਕਿ ਇੱਥੇ ਵੀ ਐਂ ਚੱਲਦਾ ਕਿ ਪਾਣੀਆਂ ਦੇ ਰਾਖੇ ਦਾ ਤਾਜ ਪਹਿਲਾਂ ਕੈਪਟਨ ਕੋਲ ਸੀ, ਫਿਰ ਉੱਥੋਂ ਖੋ ਕੇ ਬਾਦਲਾਂ ਕੋਲ ਆ ਗਿਆ ਅਤੇ ਹੁਣ ਸ਼ਾਇਦ ਮੇਰੇ ਕੋਲ ਆ ਜਾਊ। ਅੱਜ ਪੰਜਾਬ ਦੇ ਇੱਕ ਅਖਬਾਰ ਦੇ ਵਿੱਚ ਪੂਰੇ ਪੇਜ ਦਾ ਇੱਕ ਇਸ਼ਤਿਹਾਰ ਛਪਿਆ।
ਅੱਛਾ ਜੀ।
ਮਤਲਬ ਉਹ ਸਪਲੀਮੈਂਟ ਜਿਹਨੂੰ ਆਪਾਂ ਕਹਿੰਦੇ ਹਾਂ ਨਾ, ਵਧਾਈਆਂ ਵਾਲਾ, ਅਤੇ ਉਹਦੇ ਵਿੱਚ ਉੱਪਰ ਭਗਵੰਤ ਮਾਨ ਹੋਰਾਂ ਦੀ ਬਕਾਇਦਾ ਫੋਟੋ ਲੱਗੀ ਹੈ, ਮਤਲਬ ਕੱਛ 'ਚ ਬਾਂਹ ਦਿੱਤੀਆਂ ਅਤੇ ਲੋਈ ਦੀ ਬੁੱਕਲ ਜੀ ਮਾਰੀ ਹੈ ਅਤੇ ਸਾਈਡ 'ਤੇ ਆਪ ਦਾ ਲੋਗੋ ਲੱਗਿਆ, ਉਹਦੇ ਫਿਰ ਵੱਡੀ ਲਾਈਨ ਲਿਖੀ ਹੈ, ਸਿਰਜ ਕੇ ਵਿਲੱਖਣ ਕੀਰਤੀਮਾਨ ਪੰਜਾਬ ਦੇ ਪਾਣੀਆਂ ਦਾ ਰਾਖਾ ਬਣਿਆ ਭਗਵੰਤ ਸਿੰਘ ਮਾਨ। ਹੁਣ ਇਹਦਾ ਮਤਲਬ ਤੁਸੀਂ ਇਹ ਤਾਜ, ਇਹ ਟੈਗ, ਇਹ ਬੁਰਜ, ਹੁਣ ਤੁਸੀਂ ਕਹਿੰਦੇ ਹੋ ਕਿ ਮੈਂ ਮਾਲਕ। ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਪਾਣੀਆਂ ਦੇ ਮਸਲੇ 'ਤੇ ਆਪਣੇ ਆਪ ਨੂੰ ਰਾਖਾ ਕਹਾਉਣ ਦੇ ਲਈ ਉਹ ਫੈਸਲੇ ਕੀਤੇ, ਆਪਣੀ ਹੀ ਹਾਈ ਕਮਾਂਡ ਨਾਲ ਆਡਾ ਲਿਆ, ਤਾਂ ਲੋਕਾਂ ਨੇ ਕਿਹਾ ਵੀ ਕਮਾਲ ਹੋ ਗਈ। ਪਰ ਕਿਸੇ ਨੇ ਗੌਰ ਇਹ ਨਹੀਂ ਕੀਤਾ ਕਿ ਉਹ ਚੰਗਾ ਕੰਮ ਕਰਨ ਦੇ ਵਿੱਚ ਵਿੱਚ ਇੱਕ ਖੇਡਕੀ ਹੋ ਗਈ ਕਿ ਜਿਹੜੇ ਹੁਣ ਤੱਕ ਪਾਣੀ ਜਾਂਦੇ ਸੀ ਉਹਨਾਂ ਨੂੰ ਕਾਨੂੰਨੀ ਤੌਰ 'ਤੇ ਮੋਹਰ ਲਾ ਗਏ, ਜਾਂ ਮਤਲਬ ਵਿਧਾਨ ਸਭਾ ਦੇ ਵਿੱਚ ਲਿਆ ਕੇ ਜਸਟੀਫਾਈ ਕਰਕੇ ਕਿ ਲਓ ਜੀ ਜਿੰਨਾ ਪਾਣੀ ਜਾਂਦਾ ਉਹਨਾਂ ਜਾਂਦਾ ਰਹੂਗਾ
ਜੀ।
ਜਦੋਂ ਕਿ ਹੁਣ ਤੱਕ ਇਹ ਲੱਗਦਾ ਸੀ ਕਿ ਧੱਕਾ ਹੋ ਰਿਹਾ, ਚਲੋ ਤੁਸੀਂ ਉਹਦੇ ਪਰ ਮੋਹਰ ਲਾ ਕੇ ਉਹਨੂੰ ਕਹਿ ਰਹੇ ਹੋ ਜੀ ਸਹੀ ਹੈ ਇਹ। ਸੋ ਪਰ ਪਾਣੀਆਂ ਦੇ ਰਾਖੇ ਵਾਲਾ ਉਹ ਬੁਰਜ ਅਗਲੇ ਲੈ ਕੇ ਵਿਚਰੇ ਅਤੇ ਪਰ ਅਗਲੀ ਵਾਰ ਸਰਕਾਰ ਨਹੀਂ ਆਈ। ਅਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਬਕਾਇਦਾ ਚੋਣ ਮੈਨੀਫੈਸਟੋ 'ਚ ਇਹ ਗੱਲ ਨੂੰ ਪ੍ਰਚਾਰਿਆ ਕਿ ਸਾਡੀ ਜਿੱਦਣ ਸਰਕਾਰ ਆ ਗਈ ਉੱਦਣ ਹੀ ਅਸੀਂ ਇਹ ਸਟੇਟਸ ਖਤਮ ਕਰ ਦਾਂਗੇ, ਉੱਦਣ ਹੀ ਅਸੀਂ ਬਕਾਇਦਾ ਸੈਸ਼ਨ ਬੁਲਾ ਕੇ ਇਸ ਗੱਲ ਨੂੰ ਖਾਰਜ ਕਰਾਂਗੇ ਵੀ ਕਿ ਨਹੀਂ ਉਹ ਧੱਕਾ ਸਾਡੇ ਨਾਲ। ਸੋ ਉਹ ਸੋਧ ਲਈ ਕਦੇ ਸੈਸ਼ਨ ਹੋਇਆ ਹੀ ਨਹੀਂ। ਬਾਦਲ ਸਾਹਿਬ ਦਾ ਉਹੀ ਫਾਰਮੂਲਾ, ਛੱਡੋ ਜੀ ਲੰਘ ਗਿਆ ਟਾਈਮ ਹੁਣ ਕੀ ਕਰਨਾ। ਹਾਂ, ਪਰ ਬਾਦਲਾਂ ਨੇ ਪਾਣੀਆਂ ਦੇ ਰਾਖੇ ਵਾਲਾ ਤਾਜ ਉਹ ਮੁਕਟ ਆਪਣੇ ਸਿਰ 'ਤੇ ਸਜਾਉਣ ਦੇ ਲਈ ਕਹਿੰਦੇ ਲਓ ਜੀ ਐਸ ਵਾਈ ਵਾਲੀ ਜ਼ਮੀਨ ਅਸੀਂ ਵਾਪਸ ਕਰਤੀ ਸਾਰੀ, ਟੰਟਾ ਹੀ ਮੁਕਾਤਾ, ਹੈ ਨਾ, ਕਿ ਹੁਣ ਕੋਈ ਮਸਲਾ ਹੀ ਨਹੀਂ ਗਾ। ਕਹਿੰਦੇ ਨਾ ਹੋਊ ਬਾਂਸ ਨਾ ਵੱਜੂ ਬਾਂਸਰੀ ਕਿ ਲਓ ਜੀ ਆਪਾਂ ਤਾਂ ਜ਼ਮੀਨ ਇਹ ਵਾਪਸ ਕਰਤੀ, ਹੁਣ ਇਸ ਵੇਲੇ ਲੱਗੀ ਮਸਲਾ ਰਹਿ ਗਿਆ। ਸੋ ਕਹਿੰਦੇ ਲਓ ਜੀ ਤਾਜ ਮੇਰੇ ਕੋਲ ਆ ਗਿਆ। ਪਰ ਹੁਣ ਜਿੱਦਾਂ ਹੀ ਆ ਵਾਧੂ ਪਾਣੀ ਵਾਲਾ ਮਸਲਾ ਆਇਆ
ਜੀ,
ਅਤੇ ਜਿਸ ਤਰ੍ਹਾਂ ਭਗਵੰਤ ਮਾਨ ਨੇ ਰੇਸ ਲਾਈ ਚੰਡੀਗੜ੍ਹ ਤੋਂ ਨੰਗਲ, ਨੰਗਲ ਤੋਂ ਚੰਡੀਗੜ੍ਹ, ਚੰਡੀਗੜ੍ਹ ਤੋਂ ਨੰਗਲ, ਵਿਚਾਲੇ ਇੱਕ ਸਟੋਪੇਜ ਆ ਜਾਂਦਾ ਸੀਗਾ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਸਾਨ ਭਵਨ, ਉੱਥੇ ਰਾਤਾਂ ਕੱਟੀਆਂ। ਚਲੋ, ਇੰਟਰਟੇਨਮੈਂਟ ਵੀ ਹੋ ਗਿਆ, ਤੁਹਾਡਾ ਧਰਨਾ ਵੀ ਹੋ ਗਿਆ, ਤੁਹਾਡੀ ਮਸ਼ਹੂਰੀ ਵੀ ਹੋ ਗਈ, ਤੁਹਾਡੀਆਂ ਪੁਰਾਣੀਆਂ ਖਾਮੀਆਂ ਵੀ ਲੋਕ, ਪਰ ਪੰਜਾਬ ਦੇ ਪਾਣੀਆਂ ਦਾ ਮਸਲਾ ਕਿੱਥੇ ਗਿਆ? ਇਹ ਮਸਲਾ ਤਾਂ ਤੁਸੀਂ ਆਪ ਆਪਣੇ ਮੂੰਹੋਂ ਕਹਿ ਰਹੇ ਹੋ ਕਿ 20 ਤਰੀਕ ਤੱਕ ਦਾ ਜੀ, 20 ਤਰੀਕ ਰਾਤ ਨੂੰ 12 ਵਜੇ ਪਾਣੀ ਚਾਲੂ ਹੋ ਜੂਗਾ, ਤੇ BBMB ਵਾਲੇ ਮਸਲੇ ਤੇ ਤੁਸੀਂ ਆਪਣੀ ਉਹ ਸਫਾਈ ਦਿੰਦੇ ਨਜ਼ਰ ਆਏ ਅਦਾਲਤ ਦੇ ਵਿੱਚ, ਤੁਸੀਂ ਇਹ ਗੱਲ ਕਿਉਂ ਨਹੀਂ ਰੱਖੀ ਕਿ ਜੀ ਅਸੀਂ ਜਾਂ ਸਾਡੀ ਪੁਲਿਸ ਨਹੀਂ BBMB ਦੇ ਕੰਮ 'ਚ ਦਖਲ ਦੇ ਰਹੀ, BBMB ਸਾਡੇ ਕੰਮ 'ਚ ਦਖਲ ਦੇ ਰਹੀ ਹੈ
ਜੀ।
BBMB ਤੁਸੀਂ ਉਹਨੂੰ ਮਤਲਬ ਖਾਜਾ ਪਾਉਂਦੇ ਹੋ, ਤੁਸੀਂ ਉਹਨੂੰ ਅਦਾ ਕਰਦੇ ਹੋ 60%, ਤੇ ਤੁਸੀਂ ਬੁਲਾਓ ਨਾ ਫਿਰ ਉਹਨੂੰ, ਤੁਸੀਂ ਨੰਗਲ ਨੂੰ ਕਿਉਂ ਭੱਜ ਰਹੇ ਹੋ ਫੱਟਾ ਬੰਦ ਕਰਨ, ਜਾਂ ਚੇਅਰਮੈਨ ਨੂੰ ਘੇਰਨ ਜੀ, ਉਹ ਲੱਗਿਆ ਸੀ ਪਾਣੀ ਛੱਡਣ, ਮੈਂ ਚਲਾ ਗਿਆ, ਮੈਂ ਪਹੁੰਚ ਕੇ ਬੰਦ ਕਰਾ ਤਾ, ਸਾਡਾ ਮੰਤਰੀ ਬੈਠ ਗਿਆ, ਰੋਜ਼ 2 ਮੰਤਰੀ ਜਾਣਗੇ ਜੀ, ਧਰਨਾ ਲੱਗੂਗਾ ਜੀ, ਤੇ ਤੁਸੀਂ ਵੀ ਉਹਨੂੰ ਚੰਡੀਗੜ੍ਹ ਬੁਲਾ ਲਓ ਆਪਣੇ ਦਫ਼ਤਰ ਨਾਲ, ਚੇਅਰਮੈਨ ਨੂੰ ਕੀ ਛੱਡੇ, ਸਾਰੇ ਮੈਂਬਰਾਂ ਨੂੰ ਬੁਲਾ ਲਓ। ਹਾਂ, ਜੇ ਧਰਨੇ ਦੀ ਲੋੜ ਹੈ ਤਾਂ ਦਿੱਲੀ ਨੂੰ ਜਾਓ
ਜੀ,
ਤੇ ਜੇ ਸੱਚਮੁੱਚ ਪਾਣੀਆਂ ਦਾ ਮਸਲਾ ਤੁਸੀਂ ਹੱਲ ਕਰਨਾ ਸੀ, ਫਿਰ ਜਿਹੜੀ ਰਾਇਲਟੀ ਵਾਲਾ ਮਸਲਾ ਉਹ ਵੀ ਹੱਲ ਕਰਨਾ ਸੀ, ਜਿਹੜੇ ਪਾਣੀਆਂ ਦੀ ਵੰਡ ਦਾ ਮਸਲਾ ਉਹ ਵੀ ਹੱਲ ਕਰਨਾ ਸੀ, ਜਿਹੜੇ ਹਰਿਆਣਾ ਨੂੰ, ਰਾਜਸਥਾਨ ਨੂੰ, ਦਿੱਲੀ ਨੂੰ ਵਾਧੂ ਪਾਣੀ ਜਾਂਦਾ, ਪਿਛਲੇ 10 ਸਾਲ ਦਾ ਰਿਕਾਰਡ ਬੋਲਦਾ ਕਿ ਹਰਿਆਣਾ ਨੂੰ 8 ਗੁਣਾ ਪਾਣੀ ਵਾਧੂ ਜਾਂਦਾ ਰਿਹਾ, ਰਾਜਸਥਾਨ ਨੂੰ ਪਾਣੀ ਵਾਧੂ ਜਾਂਦਾ ਰਿਹਾ, ਰਿਕਾਰਡ ਬੋਲਦਾ। ਕਾਰਨ ਕਿ ਸਾਡੇ ਆਪਣੇ ਹੁਣ ਕੁਛ ਮੋਗੇ ਚੱਲੇ ਨੇ, ਧੰਨਵਾਦ ਹੈ ਭਗਵੰਤ ਮਾਨ ਹੋਰਾਂ ਦਾ ਕਿ ਕੁਝ ਪਾਣੀ ਉੱਧਰ ਜਾਣ ਲੱਗੇ, ਪਰ ਪਿਛਲੇ 10 ਸਾਲਾਂ ਦਾ ਮਤਲਬ ਪਿਛਲੇ ਤੁਹਾਡੇ 3 ਸਾਲਾਂ 'ਚ ਵੀ ਵੱਧ ਜਾਂਦਾ ਰਿਹਾ
ਜੀ।
ਇਸ ਵਾਰ ਚਲੋ ਕ੍ਰਿਸ਼ਨ ਕੁਮਾਰ ਨੇ ਫੜ ਲਈ ਉਹ ਖਾਮੀ, ਤੇ ਤੁਹਾਨੂੰ ਲੱਗਿਆ ਕਿ ਲੈ ਵੀ ਆਪਾਂ ਨੂੰ ਮੌਕਾ ਮਿਲ ਗਿਆ ਤੇ ਤੁਸੀਂ 2020 ਖੇਡ ਲਿਆ, ਪਰ ਨਹਿਰੀ ਪਾਣੀ ਦੇ ਨਾਲ ਨਾਲ ਧਰਤੀ ਹੇਠਲੇ ਪਾਣੀ ਦਾ ਮਸਲਾ ਵੀ ਹੈਗਾ
ਜੀ,
ਉਸ ਦੇ ਨਾਲ ਨਾਲ ਪਾਣੀਆਂ ਦੇ ਗੰਧਲੇ ਵਾਲਾ ਮਸਲਾ ਵੀ ਹੈ। ਤੇ ਅੱਜ ਤੁਸੀਂ ਲੁਧਿਆਣੇ 'ਚ ਚੋਣ ਪ੍ਰਚਾਰ ਕਰਦਿਆਂ ਹੋਇਆ ਜਿਸ ਤਰ੍ਹਾਂ ਹਵਾਲਾ ਦੇ ਰਹੇ ਸੀ है ना, ਉਹਦੇ ਹਵਾਲੇ ਦੇ ਹਿਸਾਬ ਨਾਲ ਤਾਂ ਤੁਸੀਂ ਫਿਰ ਉਹ ਪਾਣੀ ਅਪਲੀਤ ਕਰਨ ਵਾਲਾ ਮਸਲੇ 'ਤੇ ਕਿਉਂ ਮੋਹਰ ਲਾਈ ਹੈ? ਉਹ ਵੀ ਪਾਣੀਆਂ ਦਾ ਮਸਲਾ ਸੀ। ਸੋ ਸਮੁੱਚੇ ਪਾਣੀਆਂ ਦੇ ਮਸਲੇ ਨੂੰ ਐਡਰੈਸ ਕੀਤੇ ਬਿਨਾਂ, ਸਮੁੱਚੇ ਪਾਣੀਆਂ ਦੇ ਮੁੱਦਿਆਂ ਨੂੰ ਹੱਲ ਕੀਤੇ ਬਿਨਾਂ ਤੁਹਾਨੂੰ ਲੱਗਦਾ ਕਿ ਤੁਸੀਂ ਜੀ ਐਂ ਤਾਜ ਲੈ ਲਉਂਗੇ, ਐਂ ਬੁਰਜ ਲੈ ਲਉਂਗੇ, ਜਾਂ ਐਂ ਟਰੋਫੀ ਆਪਣੇ ਕੋਲ ਲੈ ਜਾਓਗੇ। ਚਲੋ ਰੱਬ ਭਲੀ ਕਰੇ, ਸ਼ਾਇਦ ਇਹ ਟਰੋਫੀ ਲੈਣ ਤੋਂ ਬਾਅਦ ਇਹ ਚੇਤਨ ਆ ਜਾਵੇ, ਅਗਲਾ ਅਜੇ ਵੀ 1.5-2 ਸਾਲ ਪਏ ਨੇ, ਸ਼ਾਇਦ ਇਹਨਾਂ 'ਚ ਪੰਜਾਬ ਦੇ ਪਾਣੀਆਂ ਦਾ ਮਸਲਾ ਹੱਲ ਕਰ ਦਿਓ, ਫਿਰ ਸ਼ਾਇਦ ਜਨਤਾ ਕਹਿਣ ਲੱਗ ਜਾਵੇ ਕਿ ਪੰਜਾਬ ਦੇ ਪਾਣੀਆਂ ਦਾ ਰਾਕਾ ਇਸ਼ਤਿਹਾਰ ਵੀ ਲਵਾਉਣੇ ਪੈਂਦੇ ਫਿਰ।
ਜੀ ਅੱਛਾ ਦੀਪਕ ਜੀ, ਦੱਸਿਓ ਹੁਣ ਜੋ ਪਿਛਲੇ ਹਫ਼ਤਿਆਂ ਦੌਰਾਨ ਅਸੀਂ ਦੇਖਿਆ ਭਾਰਤ,
ਵੈਸੇ ਨਾ ਵਿਜੇ ਜੀ ਮਾਫ਼ ਕਰਨਾ ਮੈਂ ਤੁਹਾਡੀ ਸਵਾਲ ਰੋਕ ਰਿਹਾ, ਅੱਜ BBMB ਵਾਲੇ ਮਸਲੇ 'ਤੇ ਇਹਨਾਂ ਨੇ ਰਿਵਿਊ ਪਟੀਸ਼ਨ ਪਾਈ ਹੋਈ ਸੀ ਅਦਾਲਤ ਦੇ ਵਿੱਚ
ਜੀ,
ਕਿਉਂਕਿ BBMB ਦੇ ਮਸਲੇ 'ਤੇ ਫੈਸਲਾ ਆ ਗਿਆ ਸੀ ਨਾ ਕਿ ਹਾਂਜੀ ਇਹਨਾਂ ਦੀ 2 ਤਰੀਕ ਵਾਲੀ ਬੈਠਕ ਦੇ ਉੱਤੇ ਹਾਮੀ ਭਰੋ ਅਤੇ ਪੁਲਿਸ ਪਰੇ ਕਰੋ ਇਹਨਾਂ ਨੂੰ ਪਾਣੀ ਛੱਡਣ ਦਿਓ, ਅਤੇ ਇਸ ਲਈ 200 ਕਿਊਸਕ ਛੱਡ ਵੀ ਦਿੱਤਾ ਸੀ ਉਹਨਾਂ ਨੇ ਜਬਰੀ, ਫਿਰ ਉਹ ਵੀ ਬੰਦ ਕਰਾਇਆ। ਸੋ ਉਸ ਮਸਲੇ 'ਤੇ ਇਹਨਾਂ ਨੇ ਫਿਰ ਰਿਵਿਊ ਪਟੀਸ਼ਨ ਪਾਈ, ਇੱਕ ਤਾਂ ਦੇਰ ਨਾਲ ਪਾਈ, ਦੂਜਾ ਸੁਪਰੀਮ ਕੋਰਟ ਕੰਨੀ ਗਿਓ ਨਹੀਂ, ਟਾਲ ਮਟੋਲ ਕੀਤਾ, ਅਤੇ ਹੁਣ ਵੀ ਇਹਨਾਂ ਨੇ ਉਸ ਨੂੰ ਸਿੱਧਾ ਚੈਲੇਂਜ ਕਰਨ ਦੀ ਬਜਾਏ ਸਿਰਫ ਉਹਦੇ ਫੈਸਲੇ ਨੂੰ ਚੈਲੇਂਜ ਕੀਤਾ, ਅਤੇ ਅੱਜ ਉਹਦੇ 'ਤੇ ਸੁਣਵਾਈ ਹੁੰਦੀ ਆ ਮਾਣਯੋਗ ਅਦਾਲਤ ਨੇ। ਇਹਨਾਂ ਦੀ ਜੋ ਮੰਗ ਹੈ ਜਾਂ ਇਹਨਾਂ ਦਾ ਜੋ ਪੱਖ ਹੈ, ਜੋ ਦਲੀਲ ਹੈ, ਉਹਦੇ ਆਧਾਰ 'ਤੇ ਹਰਿਆਣਾ ਨੂੰ ਵੀ ਸਵਾਲ ਪੁੱਛ ਲਿਆ, ਕੇਂਦਰ ਸਰਕਾਰ ਨੂੰ ਵੀ ਸਵਾਲ ਪੁੱਛ ਲਿਆ, BBMB ਨੂੰ ਵੀ ਸਵਾਲ ਪੁੱਛ ਲਿਆ, ਅਤੇ ਉਹ ਤੋਂ ਬਾਅਦ ਮਤਲਬ ਕਿ ਅਗਲੀ ਤਰੀਕ 20 ਪੈ ਗਈ,
ਅਤੇ
ਜਿੱਦਾਂ ਹੀ 20 ਤਰੀਕ ਪਈ, ਅੱਜ ਭਗਵੰਤ ਮਾਨ ਜੀ ਅਤੇ ਆਮ ਆਦਮੀ ਪਾਰਟੀ ਨੇ ਢੋਲ ਵਜਾਤਾ ਕਿ ਲਓ ਜੀ ਅਸੀਂ ਜਿੱਤ ਗਏ। ਸੋ ਇਸ ਨੂੰ ਆਪਣੀ ਜਿੱਤ ਮੰਨ ਰਹੇ ਨੇ, ਕਿਉਂਕਿ ਉਹ ਕਹਿੰਦੇ 20 ਤਰੀਕ ਤੱਕ ਦੀ ਉਹ ਲੜਾਈ ਸੀ, 21 ਤੋਂ ਪਾਣੀ ਦੇਣਾ ਹੀ ਆ ਸੀ
ਜੀ।
ਸੋ ਕੁੱਲ ਪਾਣੀਆਂ ਦਾ ਮੁੱਦਾ ਤਾਂ ਵੀ ਐਡਰੈਸ ਨਹੀਂ ਹੋ ਰਿਹਾ, ਤੁਸੀਂ ਇਸੇ ਨੂੰ ਜਿੱਤ ਦੱਸ ਕੇ ਆਪਣੇ ਸਿਰ 'ਤੇ ਤਾਸ ਸਜਾ ਰਹੇ ਹੋ। ਸੋ ਚਲੋ ਜੀ, ਸ਼ਾਇਦ ਅਦਾਲਤ ਨੇ ਵੀ ਇਸ ਕੰਨੇ ਤੋਂ ਕਿਨਾਰਾ ਕੀਤਾ ਕਿ ਚਲੋ ਲੜਾਈ ਝਗੜੇ 'ਚ ਕਾਹਨੂੰ ਪੈਣਾ, 20 ਤਰੀਕ ਟਪਾਓ, 21 ਤੋਂ ਬਾਅਦ ਮਿਲਣ ਲੱਗ ਜਾਣਾ, ਸਭ ਨੇ ਭੁੱਲ ਜਾਣਾ ਕਿ ਮਸਲਾ ਕੀ ਹੈ।
ਅੱਛਾ ਦੀਪਕ ਜੀ, ਮੈਂ ਤੁਹਾਨੂੰ ਪੁੱਛਣਾ ਚਾਹ ਰਿਹਾ ਸੀ ਵੀ ਜਿਹੜੇ ਪਾਕਿਸਤਾਨ ਦੇ ਨਾਲ ਜੋ ਪਿਛਲੇ ਦਿਨੀ ਜੋ ਟੈਨਸ਼ਨ ਬਣੀ, ਜੋ ਹਾਲਾਤ ਬਣੇ, ਉਹ ਖਬਰਾਂ ਆਪਾਂ ਸਾਰੀਆਂ ਬੜੀ ਡਿਟੇਲ ਦੇ ਵਿੱਚ ਸਾਂਝੀਆਂ ਕੀਤੀਆਂ, ਹੁਣ ਚਾਈਨਾ ਵੱਲੋਂ ਜਿਸ ਤਰ੍ਹਾਂ ਦੀਆਂ ਕੁਝ ਸਟੇਟਮੈਂਟਸ ਦਿੱਤੀਆਂ ਜਾ ਰਹੀਆਂ ਨੇ, ਅੱਜ ਥੋੜ੍ਹੀ ਜਿਹੀ ਤਲਖੀ ਇੰਝ ਲੱਗਦਾ ਪਿਆ ਵੀ ਭਾਰਤ ਅਤੇ ਚਾਈਨਾ ਦੇ ਵਿਚਕਾਰ ਕੀ ਬਣਦੀ ਨਜ਼ਰ ਆ ਰਹੀ ਹੈ, ਕਿ ਚੀਨ ਹੁਣ ਭਾਰਤ ਨਾਲ ਕੋਈ ਅੱਡਾ ਲੈਣਾ ਚਾਹੁੰਦਾ?
ਦੇਖੋ ਇਹ ਤਾਂ ਕੋਈ ਨਵੀਂ ਗੱਲ ਨਹੀਂ ਹੈ, ਜਦੋਂ ਉਹ ਤੋਤੇ 'ਚ ਜਾਣ ਵਾਲੀ ਕਹਾਣੀ ਹੁੰਦੀ ਹੈ ਨਾ ਕਿ ਤੋਤੇ ਦੀ ਗਰਦਨ ਮਰੋੜੋ ਤਾਂ ਉੱਧਰ ਚੀਕਾਂ ਨਿਕਲਦੀਆਂ,
ਜਾਦੂਗਰ ਕੀ
ਜਾਨ, ਮੈਨੂੰ ਲੱਗਦਾ ਕਿ ਇਹ ਚੀਨ ਦੀ ਖਾਸੀ ਜਾਨ ਪਾਕਿਸਤਾਨ 'ਚ ਪਈ ਹੈ, ਕਿਉਂਕਿ ਹੁਣ ਇਸ ਮਸਲੇ ਦੇ ਵਿੱਚ ਵੀ ਚੀਨ ਕਿਤੇ ਨਾ ਕਿਤੇ ਪਾਕਿਸਤਾਨ ਦੀ ਪਿੱਠ 'ਤੇ ਖੁੱਲ੍ਹੇਆਮ ਸੀ, ਪਰ ਜਦੋਂ ਹੁਣ ਇਹ ਸੀਜ਼ ਫਾਇਰ ਹੋ ਗਿਆ, ਕਿਉਂਕਿ ਟਰੰਪ ਸਾਹਿਬ ਤਾਂ ਆਪਣਾ ਬਿਆਨੀਆਂ ਲਗਾਤਾਰ ਦੁਹਰਾ ਰਹੇ ਨੇ, ਬੇਸ਼ੱਕ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਕਿਹਾ ਗਿਆ ਕਿ ਕੋਈ ਸਾਨੂੰ ਵਿਚੋਲੀਏ ਦੀ ਲੋੜ ਨਹੀਂ, ਕੋਈ ਅਸੀਂ ਵਪਾਰ ਟ੍ਰੇਡ ਬੰਦ ਹੋਣ ਦੇ ਹਵਾਲੇ ਨਾਲ ਨਹੀਂ ਇਹ ਸੀਜ਼ ਫਾਇਰ ਕੀਤਾ, ਹੈ ਨਾ, ਪਰ ਟਰੰਪ ਤਾਂ ਉਹ ਸਾਊਦੀ ਅਰਬ ਦੇ ਵਿੱਚ ਲਗਾਤਾਰ ਉਹ ਕਹਿੰਦੇ ਜੀ ਮੈਂ ਤਾਂ ਚਾਹੁੰਦਾ ਕਿ ਭਾਰਤ ਪਾਕਿਸਤਾਨ ਦੇ ਹੁਕਮ ਨਾਲ ਹੁਣ ਡਿਨਰ ਕਰਦੇ ਨਜ਼ਰ ਆਉਣ, ਵੈਸੇ ਕੇਕ ਕੱਟਣ ਤੋਂ ਪਹਿਲਾਂ ਵੀ ਚੱਲ ਗਏ ਸੀ ਬਿਨਾਂ ਬੁਲਾਏ, ਹੋ ਸਕਦਾ ਡਿਨਰ ਕਰਨ ਵੀ ਚੱਲ ਜਾਣ ਜੇ ਟਰੰਪ ਚਾਹੁੰਦਾ
ਜੀ,
ਹੈ ਨਾ, ਅਤੇ ਟਰੰਪ ਦਾ ਅਜੇ ਵੀ ਇਹੀ ਕਹਿ ਰਿਹਾ, ਕਹਿੰਦਾ ਮੈਂ ਦੋਵਾਂ ਨੂੰ ਝਿੜਕਾਂ ਮਾਰੀਆਂ, ਮੈਂ ਕਹਿੰਦਾ ਔਖਾ ਭਾਰਾ ਹੋਇਆ, ਮੈਂ ਕਿਹਾ ਕਿ ਵਪਾਰ ਬੰਦ ਕਰ ਦੂੰਗਾ, ਫਿਰ ਕਹਿੰਦਾ ਇਹ ਠੰਡੀ ਪਈ ਹੈ ਜੰਗ, ਅਤੇ ਉਹ ਮੈਨੂੰ ਲੱਗਦਾ ਹੁਣ ਕਹਿੰਦਾ ਮੈਂ ਸੀਰੀਆ ਦੀ ਜੰਗ ਵੀ ਰੁਕਾ ਦੇਣੀ, ਮੈਂ ਰੂਸ ਯੂਕਰੇਨ ਦੀ ਜੰਗ ਵੀ ਰੁਕਾ ਦੇਣੀ, ਮੈਨੂੰ ਲੱਗਦਾ ਹਥਿਆਰਾਂ ਦਾ ਵਪਾਰੀ ਹੁਣ ਸ਼ਾਂਤੀ ਦਾ ਦੂਤ ਬਣਨਾ ਚਾਹੁੰਦਾ, ਹੋ ਸਕਦਾ ਨੋਬਲ ਪੁਰਸਕਾਰ ਭਾਲਦੇ ਹੁਣ ਟਰੰਪ ਸਾਹਿਬ, ਚਲੋ ਮੈਂ ਕਹਿੰਦਾ ਜੇ ਇਸ ਬਹਾਨੇ ਸੁਧਰ ਜਾਣ ਤਾਂ ਵੀ ਕਿੰਨੇ ਦੁਨੀਆਂ ਦਾ ਭਲਾ ਹੋ ਸਕਦਾ। ਪਰ ਜਿਹੜਾ ਸਵਾਲ ਤੁਸੀਂ ਚੀਨ ਵਾਲੇ ਹਵਾਲੇ ਨਾਲ ਕਰ ਰਹੇ ਹੋ
ਜੀ,
ਸੋ ਇਹ ਸਾਰੇ ਮਸਲੇ ਦੇ ਵਿੱਚ ਚੀਨ ਤੇ ਅਮਰੀਕਾ ਦੀ ਤਾਂ ਭਾਈ ਸਾਂਝ ਪੈਗੀ, ਅਗਲੇ ਤਾਂ 90 ਦਿਨਾਂ ਲਈ ਮੇਜ਼ ਤੇ ਆ ਕੇ ਬੈਠ ਗਏ ਤੇ ਅਗਲਿਆਂ ਦਾ ਸਮਝੌਤਾ ਹੋ ਗਿਆ, ਅਗਲਿਆਂ ਦਾ ਆਪਸ ਦੇ ਵਿੱਚ ਟੈਰਿਫ ਵਾਲਾ ਮਸਲਾ ਹੱਲ ਹੋ ਗਿਆ, ਤੇ ਹੁਣ ਚੀਨ ਜਦੋਂ ਪਾਕਿਸਤਾਨ ਵਾਲੇ ਪਾਸਿਓਂ ਨਹੀਂ ਕੁਛ ਕਰ ਪਾਇਆ ਤਾਂ ਸਿੱਧਾ ਆ ਗਿਆ ਜਨਾਬ, ਹੁਣ ਉਹ ਕਹਿੰਦਾ ਜੀ ਅਰੁਣਾਚਲ ਪ੍ਰਦੇਸ਼ ਤੇ ਉਂਗਲ ਧਰ ਰਿਹਾ, ਉਹ ਬਕਾਇਦਾ ਇਲਾਕਿਆਂ ਦੇ ਨਾਮ ਐਲਾਨ ਕੇ ਜਿਹੜੇ ਸਾਡੇ ਇਲਾਕੇ ਨੇ ਉਹਨਾਂ ਦੇ ਨਾਮ ਆਪਣੇ ਨਾਮ ਦੇ ਕੇ ਉਹ ਸਿੱਧਾ ਮੈਦਾਨ 'ਚ ਆ ਗਿਆ ਕਿ ਆ ਲਓ ਜੀ ਦੇਖੋ ਇਹ ਤਾਂ ਸਾਡੇ ਇਲਾਕੇ ਨੇ, ਮਤਲਬ ਪਹਿਲਾਂ ਵੀ ਇਹ ਮਸਲੇ ਉੱਭਰਦੇ ਰਹੇ ਨੇ, ਪਰ ਇਹਨਾਂ ਮੁਲਕਾਂ 'ਚ ਤਾਂ ਸਮਝੌਤਾ ਹੋ ਚੁੱਕਿਆ ਦੋਵਾਂ 'ਚ
ਜੀ,
ਚਲੋ LOC ਨੂੰ ਲੈ ਕੇ ਸਾਡਾ ਪਾਕਿਸਤਾਨ ਅਜੇ ਮਸਲਾ ਖੜਾ ਹੈ, ਪਰ ਇੱਧਰ ਤਾਂ ਬਕਾਇਦਾ ਤੌਰ 'ਤੇ ਲਿਖਤੀ ਪੁਖਤੀ ਕਿੰਨੀ ਵਾਰ ਉਹ ਸਮਝੌਤਾ ਹੋ ਚੁੱਕਿਆ ਵੀ ਇਹ ਜਿਸ ਸਥਿਤੀ 'ਚ ਹੈਗੀਆਂ ਉਸ ਸਥਿਤੀ 'ਚ ਬਹਾਲ ਰਹਾਂਗੇ, ਇਹ ਸਾਡੀ ਹੱਦ ਹੈ ਉਹਦੀ ਹੱਦ, ਅਤੇ ਉਹਦੇ ਬਾਵਜੂਦ ਪਹਿਲਾਂ ਵੀ ਇੱਕ ਦੋ ਵਾਰ ਅਜਿਹੀਆਂ ਘਟੀਆ ਹਰਕਤਾਂ ਚੀਨ ਵੱਲੋਂ ਹੋਈਆਂ ਨੇ ਜਦੋਂ ਬਾਰਡਰ 'ਤੇ ਖੂਨੀ ਭਿੜਤ ਵੀ ਹੋਈ ਹੈ,
ਅਤੇ
ਹੁਣ ਫਿਰ ਹੁਣ ਉਹ ਕਹਿੰਦਾ ਜੀ ਅਰੁਣਾਚਲ ਪ੍ਰਦੇਸ਼ ਦਾ ਉਹਨੇ ਨਾਂ ਸਾਊਥ ਤਿੱਬਤ ਰੱਖਤਾ ਕਿ ਸਾਊਥ ਤਿੱਬਤ ਸਾਡਾ, ਇਸ ਤਰ੍ਹਾਂ ਹੋਰ ਖੇਤਰਾਂ ਦੇ ਨਾਮ ਵੀ ਉਹਨੇ ਨਵੇਂ ਸਿਰੋਂ ਰੱਖੇ ਨੇ, ਅਤੇ ਉਹ ਆਪਣਾ ਉਹਦੇ ਪਰ ਹੱਕ ਜਿਤਾ ਰਿਹਾ, ਅਤੇ ਇਹ ਝੇਡਾਂ ਨਹੀਂ ਤਾਂ ਹੋਰ ਕੀ ਨੇ ਜੀ,
ਜੀ
ਇਹ ਪੰਗੇ ਨਹੀਂ ਤਾਂ ਹੋਰ ਕੀ ਨੇ ਜੀ, ਇਹ ਲੜਾਈ ਲੜਨ ਦੇ ਆਪ ਹੀ ਆਡੇ ਲੈਣ ਦਾ ਤਰੀਕਾ ਨਹੀਂ ਤਾਂ ਹੋਰ ਕੀ ਹੈ। ਸੋ ਕੀ ਚੀਨ ਹੁਣ ਇਹ ਚਾਹੁੰਦਾ ਕਿ ਅਸੀਂ ਭਾਰਤ ਨੂੰ ਡਿਸਟਰਬ ਕਰਕੇ ਰੱਖੀਏ, ਅਜੇ ਉਸ ਮਸਲੇ 'ਚ ਆਪਣੇ ਅੰਦਰ ਸਰਕਾਰ ਬੁਰੀ ਤਰ੍ਹਾਂ ਘਿਰੀ ਆ, ਮੋਦੀ ਸਾਹਿਬ ਲਗਾਤਾਰ ਸਵਾਲਾਂ ਦੇ ਘੇਰੇ 'ਚ ਨੇ ਹੁਣ, ਹੈ ਨਾ, ਵਿਰੋਧੀ ਧਿਰਾਂ ਸਵਾਲ ਦਰ ਸਵਾਲ ਕਰ ਰਹੀਆਂ ਨੇ, ਉਹਦੇ ਜਵਾਬ ਨਹੀਂ ਆ ਰਹੇ, ਅਤੇ ਟਰੰਪ ਇੱਧਰ ਬੱਖੀਆਂ ਦੇੜ ਰਿਹਾ, ਹੈ ਨਾ, ਉਹਦੇ ਜਵਾਬ ਨਹੀਂ ਆ ਰਹੇ, ਅਤੇ ਲੋਕ ਪੁੱਛਣ ਲੱਗ ਗਏ ਕਿ ਜਨਾਬ ਜਿੱਤ ਤੋਂ ਬਾਅਦ ਜਸ਼ਨ ਕਿਉਂ ਨਹੀਂ ਫਿਰ ਤੁਹਾਡਾ ਹੋਇਆ, ਹੈ ਨਾ, ਉਹ ਰੰਗ ਕਿਉਂ ਨਹੀਂ ਚੜਿਆ ਜਿਹੜਾ ਤੁਸੀਂ ਚੜ੍ਹਾ ਲੈਂਦੇ ਸੀ, ਹੈ ਨਾ। ਇੱਧਰ ਜਿਹੜੀ ਸਾਡੀ ਬੇਟੀ ਨੇ, ਮਤਲਬ ਕਿ ਸੋਫੀਆ ਕੁਰੇਸ਼ੀ ਨੇ, ਹੈ ਨਾ, ਉਹਦੇ ਲਈ ਜੋ ਬਿਆਨੀਆਂ ਹੁਣ ਇਹਨਾਂ ਦਾ ਮੰਤਰੀ ਬੋਲ ਰਿਹਾ, ਹੈ ਨਾ, ਉਹ ਤੋਂ ਪਹਿਲਾਂ ਸਾਡੇ ਵਿਦੇਸ਼ ਸਕੱਤਰ ਅਤੇ ਉਹਦੀ ਬੇਟੀ ਲਈ ਜਿਵੇਂ ਸੋਸ਼ਲ ਮੀਡੀਆ 'ਤੇ ਤੰਗ ਪਰੇਸ਼ਾਨ ਕੀਤਾ ਗਿਆ, ਉਹ ਤੋਂ ਪਹਿਲਾਂ ਲੈਫਟੀਨੈਂਟ ਜਿਹੜਾ ਸ਼ਹੀਦ ਹੋਇਆ ਉੱਥੇ, ਉਹਦੇ ਵਿੱਚ ਮਤਲਬ ਕਿ ਅੱਤਵਾਦੀ ਦੀ ਗੋਲੀਬਾਰੀ 'ਚ ਉਹਦੀ ਪਤਨੀ ਨੂੰ ਜਿਵੇਂ ਟ੍ਰੋਲ ਕੀਤਾ ਗਿਆ, ਇਹ ਸਾਰੀ ਉਹੀ ਭੇਡ ਹੈ ਨਾ
ਜੀ।
ਸੋ ਇਸ ਲਈ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਕਿਤੇ ਨਾ ਕਿਤੇ ਬੀਜੇਪੀ ਕਾਫ਼ੀ ਹੱਦ ਤੱਕ ਘਿਰਦੀ ਨਜ਼ਰ ਆ ਰਹੀ ਹੈ। ਪਰ ਬੀਜੇਪੀ ਸ਼ਾਇਦ ਸੋਫੀਆ ਕੁਰੇਸ਼ੀ ਨੂੰ ਬਿਠਾ ਕੇ, ਹੈ ਨਾ, ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਸਾਡਾ ਮੁਲਕ ਇੱਕਜੁੱਟ ਹੈ। ਹੋ ਸਕਦਾ ਕਿ ਉਸ ਨੂੰ ਇਸੇ ਹਵਾਲੇ 'ਚੋਂ ਇਹ ਵੀ ਪਹਿਲਾਂ ਆਈ ਹੈ ਕਿ ਉਹ ਹੁਣ ਜਿਹੜੀ ਜਾਤੀ ਜਨਗਣਨਾ ਉਹ ਵੀ ਕਰਾਉਣ ਲਈ ਤਿਆਰ ਹੈ। ਸੋ ਹੋ ਸਕਦਾ ਕਿ ਬੀਜੇਪੀ ਕੋਈ ਆਪਣਾ ਪੈਂਤੜਾ ਬਦਲ ਰਹੀ ਹੋਵੇ ਧਰਮ ਤੇ ਜਾਤ ਨੂੰ ਲੈ ਕੇ, ਪਰ ਹਜੇ ਭਗਤਾਂ ਦੇ ਅੰਦਰ ਚਿੱਪ ਉਹੀ ਹੈ, ਉਹ ਚਿੱਪ ਨਹੀਂ ਸ਼ਾਇਦ ਬਦਲ ਰਹੀ। ਸੋ ਜਾਂ ਉੱਥੇ ਤੱਕ ਅਜੇ ਸੁਨੇਹਾ ਨਹੀਂ ਜਾ ਰਿਹਾ। ਸੋ ਪਰ ਜਦੋਂ ਮੰਤਰੀ ਤੱਕ ਤੁਹਾਡੇ ਅਜਿਹੇ ਬਿਆਨ ਬੋਲਣ ਲੱਗ ਜਾਣ ਤਾਂ ਅਫਸੋਸਜਨਕ ਹੈ। ਖੁਦ ਮੱਧ ਪ੍ਰਦੇਸ਼ ਦੀ ਹਾਈ ਕੋਰਟ ਨੂੰ ਸੂ ਨੋਟਿਸ ਲੈ ਕੇ FIR ਦੇ ਹੁਕਮ ਦੇਣੇ ਪਏ ਨੇ ਬੀਜੇਪੀ ਦੇ ਮੱਧ ਪ੍ਰਦੇਸ਼ ਦੇ ਮੰਤਰੀ ਦੇ ਉੱਤੇ। ਸੋ ਜਿਵੇਂ ਉਹਨੇ ਕਿਹਾ ਕਿ ਅੱਤਵਾਦੀਆਂ ਦੀ ਭੈਣ ਬਿਠਾਈ ਸੀ ਇਹਨਾਂ ਨੇ। ਸੋ ਇਹ ਸ਼ਬਦ ਮਤਲਬ ਕਿ ਉਸ ਲੜਕੀ ਲਈ ਵਰਤੇ ਗਏ। ਸੋ ਇਹ ਸਾਰੇ ਵਰਤਾਰੇ ਦੇ ਵਿੱਚ ਜਦੋਂ ਤੁਹਾਨੂੰ ਹੁਣ ਇੱਕ ਹੋਰ ਪਾਸਿਓਂ ਚੁਣੌਤੀ ਮਿਲੇ ਤਾਂ ਤੁਹਾਨੂੰ ਪਹਿਲਾਂ ਆਪਣੇ ਅੰਦਰ ਭਰੋਸਾ ਵੀ ਹਾਸਲ ਕਰਨਾ ਪੈਣਾ, ਆਪਣੇ ਅੰਦਰ ਇੱਕ ਤਾਕਤ ਵੀ ਹਾਸਲ ਕਰਨੀ ਪੈਣੀ ਹੈ, ਸਾਰੇ ਮੁਲਕ ਨੂੰ ਨਾਲ ਲੈ ਕੇ ਤੁਰਨਾ ਪੈਣਾ। ਸ਼ਾਇਦ ਇਸ ਲੜਾਈ ਦੇ ਵਿੱਚ ਕੇਂਦਰ ਸਰਕਾਰ ਨੂੰ ਇਹ ਸਮਝ ਵੀ ਆਈ ਹੈ ਕਿ ਮੁਲਕ ਇੱਕਜੁੱਟ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਤਾਂ ਪੰਜਾਬ ਹਰਿਆਣਾ ਨੂੰ ਇਹਨਾਂ ਦਿਨਾਂ ਦੇ ਵਿੱਚ ਨਹੀਂ ਇੱਕਜੁੱਟ ਰੱਖ ਪਾਏ, ਤੁਸੀਂ ਉਹਨਾਂ ਨੂੰ ਸਰਕਾਰਾਂ ਨੂੰ ਲੜਾ ਕੇ ਜੋ ਮਾਹੌਲ ਪੈਦਾ ਕੀਤਾ, ਤਾਂ ਕਿ ਘੱਟੋ ਘੱਟ ਉਸ ਸਮੇਂ ਜਿੱਥੇ ਜਿਹੜੇ ਖੇਤਰ ਤੁਸੀਂ ਲੜਾਈ ਲੜਨੀ ਹੈ ਉੱਥੇ ਤਾਂ ਉਹਨਾਂ ਨੂੰ ਸਹੀ ਰੱਖ ਦੇ। ਸੋ ਇਸ ਲਈ ਇਹ ਫਿਕਰਮੰਦੀ ਵਾਲੀ ਸਥਿਤੀ ਦੇ ਵਿੱਚ ਇੱਕ ਨਵਾਂ ਫਿਕਰ ਭਾਰਤ ਦੇ ਸਿਰ ਪੈ ਰਿਹਾ ਜਿਸ ਤਰ੍ਹਾਂ ਦੀ ਚੀਨ ਦੀਆਂ ਹਰਕਤਾਂ। ਔਰ ਅੱਜ ਭਾਰਤ ਨੇ ਤੁਰਕੀ ਦੇ ਔਰ ਚੀਨ ਦੇ ਜਿਹੜੇ ਸਰਕਾਰੀ ਚੈਨਲ ਨੇ ਨਾ ਵਿਜੇ ਜੀ,
ਹਾਂਜੀ,
ਉਹਨਾਂ ਦੇ ਜਿਹੜੇ ਐਕਸ ਹੈਂਡਲ ਨੇ, ਹੈ ਨਾ, ਟਵੀਟ ਵਾਲੇ ਹੈਂਡਲ ਨੇ ਜਿਹੜੇ, ਉਹ ਭਾਰਤ 'ਚ ਬੈਨ ਕਰ ਦਿੱਤੇ ਨੇ। ਉਹ ਕਹਿੰਦੇ ਸਾਡੇ ਖਿਲਾਫ਼ ਕੂੜ ਪ੍ਰਚਾਰ ਹੋ ਰਿਹਾ। ਸੋ ਇੱਧਰੋਂ ਵੀ ਕੁਝ ਸਖ਼ਤੀ ਦੇ ਸੰਕੇਤ ਮਿਲਣ ਲੱਗੇ ਨੇ
ਜੀ,
ਹੈ ਨਾ। ਪਰ ਚੀਨ ਜਿਵੇਂ ਆਡੇ ਲੈ ਰਿਹਾ ਕਿ ਉਹ ਕੋਈ ਸ਼ਰਾਰਤ ਕਰੂਗਾ, ਕੋਈ ਹਰਕਤ ਕਰੂਗਾ, ਤੇ ਫਿਰ ਭਾਰਤ ਮੂੰਹ ਤੋੜ ਜਵਾਬ ਦੇਣ ਲਈ ਤਾਂ ਤਿਆਰ ਹੈ ਜੀ। ਫਿਰ ਕੋਈ ਗੱਲ ਨਹੀਂ, ਫਿਰ ਫੌਜੀ ਤਾਂ ਸਾਡੇ ਜਵਾਨ ਤਾਂ ਤਿਆਰ ਨੇ, ਸਰਕਾਰਾਂ ਸਿਆਸਤ ਕਰ ਸਕਦੀਆਂ, ਠੀਕ ਹੈ ਨਾ, ਪਰ ਫੌਜੀ ਜਵਾਨਾਂ ਦੇ ਉੱਤੇ ਤਾਂ ਕਿਸੇ ਨੂੰ ਸ਼ੰਕੇ ਸੋਭੇ ਨਹੀਂ ਗਏ। ਸੋ ਪਰ ਚੀਨ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ, ਕਿ ਸਾਨੂੰ ਪਤਾ ਹੈ ਇਸ 4 ਦਿਨਾਂ ਦੀ ਜੰਗ ਦੇ ਵਿੱਚ ਅਸੀਂ ਕਿੰਨਾ ਨੁਕਸਾਨ ਕੀਤਾ ਅਤੇ ਨੁਕਸਾਨ ਤੇਰਾ ਵੀ ਹੋਊਗਾ ਫਿਰ ਭਰਾਵਾ, ਇਹਦੇ ਲਈ ਸੋਚ ਕੇ ਰੱਖੀ।
ਅੱਛਾ ਦੀਪਕ ਜੀ, ਇਸ ਹੁਣ ਜੰਗ ਦੌਰਾਨ ਜਿਹੜਾ S-400 ਏਅਰ ਡਿਫੈਂਸ ਸਿਸਟਮ ਸੀਗਾ ਜਿਹੜਾ ਭਾਰਤ ਨੇ ਰਸ਼ੀਆ ਤੋਂ ਖਰੀਦਿਆ ਸੀ 6-7 ਸਾਲ ਪਹਿਲਾਂ ਜਦੋਂ ਡੀਲ ਹੋਈ ਸੀ, ਮੈਂ ਕਿਹਾ 5 ਖਰੀਦੇ ਸੀ, ਇਹ ਅਜੇ 3 ਹੀ ਪਹੁੰਚੇ ਸੀ, 2 ਅਜੇ ਆਉਣੇ ਨੇ। ਹੁਣ ਇਹ ਵੀ ਖਬਰਾਂ ਆਉਂਦੀਆਂ ਪਈਆਂ ਨੇ ਕਿ ਜਿਹੜਾ ਇਹਦਾ ਅਪਗ੍ਰੇਡਿਡ ਵਰਜ਼ਨ ਹੈ S-500 ਏਅਰ ਡਿਫੈਂਸ ਸਿਸਟਮ, ਕਿ ਹੁਣ ਭਾਰਤ ਵੱਲੋਂ ਰਸ਼ੀਆ ਤੋਂ S-500 ਖਰੀਦਣ ਦੀ ਤਿਆਰੀ ਕੀਤੀ ਜਾ ਰਹੀ ਆ।
ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹਦੇ ਬਾਰੇ ਮੰਥਨ ਚੱਲ ਰਿਹਾ। ਵੈਸੇ 2024 ਦੇ ਵਿੱਚ ਸ਼ਾਇਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਗਏ ਸੀਗੇ, ਹੈ ਨਾ, ਉਸ ਸਮੇਂ ਰੂਸ, ਤੇ ਉਸ ਸਮੇਂ ਕੋਈ ਇਹਦੇ ਉੱਤੇ ਉਹਨਾਂ ਨੇ ਕੋਈ ਡੈਮੋ ਵੀ ਸ਼ਾਇਦ ਦਿਖਾਇਆ ਸੀ, ਕਹਿੰਦੇ ਇਹਨਾਂ ਨੂੰ। ਇਹ ਚਰਚਾ ਆ ਰਹੀ ਹੈ ਕਿ ਉਸ ਸਮੇਂ ਇਹਨਾਂ ਨੂੰ ਬਕਾਇਦਾ ਤੌਰ 'ਤੇ 19 ਜੁਲਾਈ 2024 ਨੂੰ ਨਰਿੰਦਰ ਮੋਦੀ ਹੋਰੀ ਜਦੋਂ ਉੱਥੇ ਸੀਗੇ ਤਾਂ ਉਹਨਾਂ ਨੂੰ ਬਕਾਇਦਾ ਤੌਰ 'ਤੇ ਇਹਦਾ S-500 ਦਾ ਡੈਮੋ ਵੀ ਦਿਖਾਇਆ ਗਿਆ। ਪਰ ਉਸ ਸਮੇਂ ਸ਼ਾਇਦ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਇਸ ਲਈ ਵੀ ਹਾਮੀ ਨਹੀਂ ਭਰੀ ਹੋਣੀ ਕਿ ਸਾਨੂੰ ਕੀ ਲੋੜ ਹੈ, ਸਾਡੇ ਕੋਲ ਤਾਂ S-400 ਹੈਗਾ
ਜੀ।
ਪਰ ਜਿਵੇਂ ਹੁਣ ਤਣਾਅ ਬਣਿਆ ਹੋਇਆ ਅਤੇ ਹੁਣ ਦੂਸਰੇ ਬਾਰਡਰ 'ਤੇ ਵੀ ਤਣਾਅ ਬਣ ਰਿਹਾ ਅਤੇ ਉਸ ਸਥਿਤੀ ਦੇ ਵਿੱਚ ਹੋ ਸਕਦਾ ਫਿਰ ਭਾਰਤ ਇਹ ਸੋਚੇ ਵੀ। ਵੈਸੇ ਮੈਂ ਵਿਜੇ ਜੀ ਕਈ ਵਾਰ ਜਦੋਂ ਇਹ ਸਾਰੀ ਸਥਿਤੀ ਨੂੰ ਦੇਖਦਾ ਤਾਂ ਮੈਂ ਮਤਲਬ ਕਮਾਲ ਹੈ ਕਿ ਜਿਵੇਂ ਟਰੰਪ ਕਹਿ ਰਿਹਾ ਮੈਂ ਪਰਮਾਣੂ ਜੰਗ ਰੁਕਾਤੀ ਅਤੇ ਭਾਰਤ ਕਹਿ ਰਿਹਾ ਕਿ ਅਸੀਂ ਪਰਮਾਣੂ ਵਾਲੇ ਮਸਲੇ 'ਤੇ ਬਲੈਕਮੇਲ ਨਹੀਂ ਹੋਵਾਂਗੇ, ਹੈ ਨਾ, ਅਤੇ ਮਤਲਬ ਤਿੰਨੇ ਮੁਲਕ ਜਿਹੜੇ ਵੀ ਸਾਡੇ ਗੁਆਂਢੀ ਨੇ ਪਰਮਾਣੂ ਸ਼ਕਤੀਆਂ ਨਾਲ ਲੈਂਸ ਨੇ ਜਾਂ ਅਸੀਂ ਵੀ ਪਰਮਾਣੂ ਸ਼ਕਤੀ ਲੈਂਸ ਹੈ, ਫਿਰ ਵੀ ਅਸੀਂ ਇੱਕ ਦੋ ਨੇ ਇਸ ਦੀ ਪੰਗੇ ਲੈਂਦੇ ਹਾਂ ਕਿ ਹਾਂ ਕੋਈ ਗੱਲ ਨਹੀਂ, ਜੋ ਹੋਊਗਾ ਦੇਖੀ ਜਾਊਗੀ
ਜੀ।
ਪਰ ਜਿਹੜੇ ਮਰਜ ਦਿੰਦੇ ਨੇ, ਜਿਹੜੇ ਬਿਮਾਰੀ ਦਿੰਦੇ ਨੇ, ਉਹੀ ਫਿਰ ਦਵਾਈ ਦਿੰਦੇ ਨੇ, ਕਮਾਲ ਹੈ ਬਈ
ਜੀ।
ਜਿਵੇਂ ਮੈਂ ਜੇ ਭਾਰਤ ਦੇ ਹਵਾਲੇ ਨਾਲ ਗੱਲ ਕਰਾਂ ਤਾਂ ਕਹਿੰਦੇ ਜੀ ਝਾੜ ਵੱਧ ਜੂਗਾ ਜੀ, ਫਸਲ ਵੱਧ ਹੋਊਗੀ ਜੀ, ਪੈਦਾਵਾਰ ਵੱਧ ਹੋਊਗੀ ਜੀ, ਆਹ ਜ਼ਹਿਰ ਛਿੜਕੋ। ਇਹਦੀ ਜੀ ਮਤਲਬ ਕੰਪਨੀ ਵਿਗਿਆਨਕ ਤੈਅ ਕਰਦੇ ਨੇ ਜੀ ਕਿ ਮੰਨ ਲਓ ਇੱਕ ਬੋਰੀ ਪਾਉਣੀ ਹੈ
ਜੀ,
ਹੈ ਨਾ, ਅਤੇ ਜੀ ਕੰਪਨੀ ਕਹਿੰਦੀ ਆ ਨਹੀਂ ਵੀ ਜੇ ਡੇਢ ਬੋਰੀ ਪਾਉਂਗੇ ਤਾਂ ਵੱਧ ਹੋਊਗਾ। ਜਿਹੜਾ ਏਜੰਟ ਹੁੰਦਾ ਦੁਕਾਨਦਾਰ ਨੂੰ ਲੱਗਦਾ ਮਾਲ ਵੱਧ ਵਿਕੂ, ਕਹਿੰਦਾ ਦੋ ਪਾ ਦਿਓ, ਅਤੇ ਆਪਣੇ ਵਾਲੇ ਕਹਿੰਦੇ ਲੈ ਵੀ ਕਸਮ ਨਾ ਰਹਿ ਜਾਵੇ, ਗਵਾਂਢੀ ਨਾਲੋਂ ਉੱਚੀ ਚਾਹੀਦੀ ਹੈ ਬੱਲੀ, ਹੈ ਨਾ, ਆਪਾਂ ਤਿੰਨ ਪਾ ਦਿਓ, ਸੋ ਮਾਲ ਅਸੀਂ ਵੱਧ ਪਾਈ ਜਾਂਦੇ ਜੀ। ਸੋ ਜ਼ਹਿਰ ਵੇਚਣ ਵਾਲੀਆਂ ਕੰਪਨੀਆਂ ਜਦੋਂ ਇਹ ਕਾਰਵਾਈ ਲੈ ਕੇ ਆਈਆਂ ਅਤੇ ਉਹ ਤੋਂ ਬਾਅਦ ਪ੍ਰੋਡਕਸ਼ਨ ਤਾਂ ਵਧੀ ਪਰ ਬਿਮਾਰੀਆਂ ਵੀ ਵਧੀਆਂ। ਫਿਰ ਕਹਿੰਦੇ ਲਓ ਜੀ ਹੁਣ ਕੈਂਸਰ ਦੀ ਦਵਾਈ ਬਣਾ ਲਈ ਅਸੀਂ, ਮਤਲਬ ਕੈਂਸਰ ਦੀ ਬਿਮਾਰੀ ਵੀ ਤੁਸੀਂ ਉਹ ਦੇ ਰਹੇ ਹੋ
ਜੀ,
ਅਤੇ ਫਿਰ ਦਵਾਈ ਵੀ ਤੁਸੀਂ ਉਹ ਦੇ ਰਹੇ ਹੋ। ਉਸੇ ਤਰ੍ਹਾਂ ਆ ਹੁਣ ਸ਼ਾਂਤੀ ਦੂਤ ਬਣੇ ਨੇ ਟਰੰਪ ਸਾਹਿਬ, ਮਤਲਬ ਹਥਿਆਰ ਵੀ ਤੁਸੀਂ ਉਹ ਵੇਚਦੇ ਹੋ ਜੰਗ ਦੇ ਮੂੰਹ 'ਚ, ਅਤੇ ਫਿਰ ਹੁਣ ਨਵੀਂ ਟੈਕਨੋਲੋਜੀ ਦਾ ਆ ਗਿਆ ਜੀ, ਉਹਦਾ ਡੈਮੋ ਵੀ ਦੇ ਰਹੇ ਹੋ। ਸੋ ਇਸ ਲਈ ਇਹ ਸਾਰੀਆਂ ਪ੍ਰਕਿਰਿਆ 'ਚ ਹੁਣ ਰੂਸ ਵਾਲਾ ਕੰਮ ਉਹ ਹੈ, ਮਤਲਬ ਅਸੀਂ ਰੂਸ ਤੋਂ ਖਰੀਦੀਏ, ਅਸੀਂ ਫਰਾਂਸ ਤੋਂ ਖਰੀਦੀਏ, ਹੈ ਅਸੀਂ ਜੈ ਮਤਲਬ ਇਹਨਾਂ ਤੋਂ ਖਰੀਦੀਏ, ਅਮਰੀਕਾ ਤੋਂ ਖਰੀਦੀਏ, ਅਸੀਂ ਬਈ ਹਥਿਆਰ ਵੀ ਖਰੀਦ ਰਹੇ ਹਾਂ। ਅਤੇ ਤੁਹਾਨੂੰ ਜਦੋਂ ਤੁਸੀਂ ਹਥਿਆਰ ਵੇਚਣਾ, ਫਿਰ ਤੁਸੀਂ ਕਹਿਣਾ ਜੀ ਇੰਨੇ ਕਿਲੋਮੀਟਰ ਮਾਰ ਹੈ
ਜੀ,
ਇੰਨੀ ਰੇਂਜ 'ਚ ਮਾਰ ਹੈ, ਇੰਨੀ ਦੂਰ ਤੋਂ ਮਾਰ ਹੈ, ਹੈ ਨਾ, ਅਤੇ ਫਿਰ ਤੁਸੀਂ ਨਾਲ ਹੀ ਉਹ ਸਿਸਟਮ ਵੀ ਸਾਨੂੰ ਵੇਚ ਰਹੇ ਹੋ ਕਿ ਉਸ ਮਾਰ ਨੂੰ ਖਾਰਜ ਕਰਨ ਲਈ ਵੀ ਆਏ
ਜੀ।
ਮਤਲਬ ਤੁਸੀਂ ਇਹ ਦੇਖੋ ਕਿ ਮਰਜ਼ ਵੀ ਤੁਹਾਡਾ ਅਤੇ ਇਲਾਜ ਵੀ ਤੁਹਾਡਾ, ਕਮਾਲ ਆ ਵੀ ਤੁਸੀਂ ਤਾਂ ਦੋ ਚੀਜ਼ਾਂ ਵੇਚਣੀਆਂ, ਤੁਸੀਂ ਤਾਂ ਦੁਕਾਨਦਾਰ ਹੋ ਬਾਈ, ਸੋ ਤੁਹਾਡਾ ਤਾਂ ਮਾਲ ਵਿਕ ਰਿਹਾ। ਸੋ ਬਿਲਕੁਲ ਜੀ, S-500 ਹਵਾਈ ਰੱਖਿਆ ਪ੍ਰਣਾਲੀ ਜਿਹੜੀ ਕਹੀ ਜਾ ਰਹੀ ਹੈ ਕਿ ਪੰਜਵੀਂ ਪੀੜ੍ਹੀ ਦੇ ਜਿਹੜੇ ਬੰਬਾਰ ਜਹਾਜ਼ ਨੇ ਉਹਨਾਂ ਵਿਰੁੱਧ ਵੀ ਕਾਰਗਰ, ਮਤਲਬ ਜਿਹੜਾ ਹੁਣ ਹਾਈਟੈਕ ਨਵੀਂ ਟੈਕਨੋਲੋਜੀ ਆ ਗਈ S-400 ਤੋਂ ਬਾਅਦ ਜਿਹੜੇ ਹਥਿਆਰ ਬਣ ਗਏ ਉਹਨਾਂ ਦੇ ਉੱਤੇ ਵੀ ਕਾਰਗਰ ਹੈ, ਇਸ ਲਈ ਹੁਣ ਇਹ ਚਾਹੀਦਾ। ਇਹ ਤਾਂ ਭਾਈ ਉਹੀ ਫੋਨਾਂ ਦਾ ਅਪਰ ਵਰਜਨ ਹੋ ਗਿਆ ਕਿ ਸਤੰਬਰ ਚੜ੍ਹਦੇ ਹੀ ਨਵਾਂ ਆ ਜਾਂਦਾ, ਹੁਣ ਉਹ ਲੈ ਲਓ। ਸੋ ਇਸ ਲਈ ਹੁਣ ਇਹਨਾਂ ਦੀ ਵਰਜਨ ਲਈ ਜਾਇਓ, ਇਹ ਤਾਂ ਭਾਰਤ ਦੇ ਖਜ਼ਾਨੇ 'ਤੇ ਮਾਰ ਹੈ ਜੀ। ਅਸੀਂ ਸ਼ਾਂਤੀ ਉਹ ਰੱਖ ਲਈ ਆਪਣੇ ਗਵਾਂਢੀਆਂ ਨਾਲ, ਸ਼ਾਇਦ ਇਹ ਪੈਸੇ ਨੂੰ ਅਸੀਂ ਚੰਗੀ ਥਾਂ ਵਰਤ ਸਕਦੇ ਹਾਂ
ਜੀ। ਬਿਲਕੁਲ ਦੀਪਕ ਜੀ। ਅੱਛਾ ਦੀਪਕ ਜੀ, ਇਹ ਦੱਸਿਓ ਹੁਣ ਸੁਖਬੀਰ ਬਾਦਲ ਵੱਲੋਂ ਭਾਜਪਾ ਦੇ ਨਾਲ ਕਿਸੇ ਤਰ੍ਹਾਂ ਦੇ ਗੱਠਜੋੜ ਕਰਨ ਲਈ ਪਹਿਲਕਦਮੀ ਕੀਤੀ ਗਈ ਹੈ, ਕੀ ਵੇਰਵਾ ਜੀ?
ਵੈਸੇ ਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜੰਮ ਕੇ ਤਾਰੀਫ ਕੀਤੀ ਹੈ ਨਰਿੰਦਰ ਮੋਦੀ ਹੋਰਾਂ ਦੀ ਇਸ ਮਤਲਬ ਜੰਗ ਦੇ ਦੌਰਾਨ, ਜਦੋਂ ਮਾਹੌਲ ਤਲਖੀ ਭਰਿਆ ਸੀ ਉਸ ਦੌਰਾਨ ਤਾਂ ਸਾਰੀਆਂ ਧਿਰਾਂ ਨਾਲ ਖੜੀਆਂ ਸੀ, ਪਰ ਜਦੋਂ ਹੁਣ ਜੰਗ ਬੰਦੀ ਹੋ ਗਈ, ਜਦੋਂ ਹੁਣ ਸੀਜ਼ ਫਾਇਰ ਹੋ ਗਿਆ, ਉਹ ਤੋਂ ਬਾਅਦ ਸਵਾਲ ਵੀ ਹੋ ਰਹੇ ਨੇ। ਠੀਕ ਹੈ, ਤੁਸੀਂ ਫੌਜ ਦੀ ਤਾਰੀਫ ਕਰਨੀ ਹੈ, ਤੁਸੀਂ ਸਰਕਾਰ ਦੇ ਉਸ ਸਮੇਂ ਦੌਰਾਨ ਵਰਤੀ ਗਈ ਸਮਝ ਦੀ ਤਾਰੀਫ ਕਰਨੀ ਹੈ, ਕਰੋ, ਪਰ ਜਿਹੜੇ ਸਵਾਲ ਖੜੇ ਨੇ ਉਹਨਾਂ ਦੇ ਜਵਾਬ ਤਾਂ ਪੁੱਛੋ ਕਿ ਟਰੰਪ ਜੋ ਬੋਲ ਰਿਹਾ ਵੀ ਉਹਦਾ ਕੀ ਹੈ, ਜਾਂਚ ਕਿੱਥੇ ਗਈ, ਉਹ ਅੱਤਵਾਦੀ ਦੀ ਨਿਸ਼ਾਨਦੇਹੀ ਕਿੱਥੇ ਗਈ, ਹੈ ਨਾ, ਅਤੇ ਜਿਵੇਂ ਪਾਕਿਸਤਾਨੀ ਅਤੇ ਅੰਤਰਰਾਸ਼ਟਰੀ ਮੀਡੀਆ ਜੋ ਬਿਆਨ ਕਰ ਰਿਹਾ ਉਹਦੇ ਲਈ ਤੁਹਾਡੇ ਕੋਲ ਕੀ ਦਲੀਲ ਹੈ, ਕੀ ਪੱਖ ਹੈ, ਉਹਦੇ ਉੱਤੇ ਸਵਾਲ ਤਾਂ ਕਰੋ। ਤੋ ਉਹ ਸਵਾਲ ਕਰਨ ਦੀ ਬਜਾਏ ਸੁਖਬੀਰ ਸਿੰਘ ਬਾਦਲ ਕਹਿੰਦੇ ਯੁੱਧ ਦੇ ਦੌਰਾਨ ਮਜ਼ਬੂਤ ਰਾਜਨੇਤਾ ਸਾਬਤ ਹੋਏ ਨੇ ਪ੍ਰਧਾਨ ਮੰਤਰੀ ਮੋਦੀ। ਸੋ ਬਕਾਇਦਾ ਤੌਰ 'ਤੇ ਉਹਨਾਂ ਦਾ ਬਿਆਨੀਆ ਹੈ, ਉਹ ਕਹਿੰਦੇ ਜੀ ਆਪਰੇਸ਼ਨ ਸੰਧੂਰ ਦੀ ਸਲਾਘਾ ਕਰਦਾ ਮੈਂ, ਨਾਲ ਹੀ ਕਹਿੰਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜ ਮਜ਼ਬੂਤ ਸਖ਼ਤ ਰਾਜਨੇਤਾ ਵਜੋਂ ਸਾਹਮਣੇ ਆਏ ਨੇ, ਉਹਨਾਂ ਨੇ ਬਾਰਡਰ ਪਾਰ ਸ਼ਾਂਤੀ ਦੇ ਦੁਸ਼ਮਣਾਂ ਨਾਲ ਜਿਵੇਂ ਨਿਪਟਿਆ, ਕਹਿੰਦੇ ਉਹਦੇ ਲਈ ਮੈਂ ਉਹਨਾਂ ਨੂੰ ਵਧਾਈ ਦਿੰਦਾ ਕਿ ਉਹ ਕਾਬਲੇ ਤਾਰੀਫ ਹੈ। ਸੋ ਉਹਦੇ ਵਿੱਚ ਕੋਈ ਸਵਾਲ ਨਹੀਂ ਹੈਗਾ, ਜਦੋਂ ਕਿ ਤੁਸੀਂ ਇਹ ਕਹਿੰਦੇ ਰਹੋ ਕਿ ਬੀਜੇਪੀ ਸਾਡੀ ਸੰਸਥਾਵਾਂ ਨੂੰ ਖਤਮ ਕਰ ਰਹੀ ਹੈ, ਸਾਡੇ ਜਥੇਦਾਰਾਂ ਨੂੰ ਨਾਲ ਲਾ ਲਿਆ, ਦਿੱਲੀ ਕਮੇਟੀ, ਹਰਿਆਣਾ ਕਮੇਟੀ, ਹੁਣ SGPC 'ਤੇ ਕੰਟਰੋਲ ਕਰਨ ਨੂੰ ਫਿਰਦੇ ਨੇ, ਜਥੇਦਾਰ ਵੀ ਉਹਨਾਂ ਦੀ ਬੋਲੀ ਬੋਲਦੇ ਨੇ, ਅਤੇ ਤੁਸੀਂ ਮਹਾਰਾਸ਼ਟਰ ਵਾਲਾ ਸਾਡੇ ਮੂਹਰੇ ਹੈ, ਬਿਹਾਰ ਵਾਲਾ ਸਾਡੇ ਮੂਹਰੇ ਹੈ, ਕਿ ਉੱਥੇ ਜਿਵੇਂ ਗੁਰੂ ਘਰਾਂ ਦੇ ਸੰਗਠਨਾਂ ਦੇ ਉੱਤੇ ਕੰਟਰੋਲ ਹੈ, ਪਰ ਉਹਦੀ ਬਜਾਏ ਤੁਸੀਂ ਜਿਹੜਾ ਆਹ ਰਾਹ ਅਖਤਿਆਰ ਕੀਤਾ, ਠੀਕ ਹੈ, ਤਾਰੀਫ ਕਰਨੀ ਬਣਦੀ ਹੈ ਜੇਕਰ ਸਰਕਾਰ ਦੇ ਹਵਾਲੇ ਨਾਲ, ਪਰ ਇਸ ਸਮੇਂ ਜਿਹੜੇ ਸਵਾਲ ਖੜ੍ਹੇ ਨੇ ਉਹਨਾਂ ਮੂਹਰੇ, ਉਹ ਸਵਾਲ ਵੀ ਤੁਸੀਂ ਜੇ ਸ਼ਾਮਿਲ ਕਰਦੇ, ਸ਼ਾਇਦ ਤੁਸੀਂ ਲੱਗਦੇ ਨਿਊਟਰਲ ਹੋ, ਤੁਸੀਂ ਦਾ ਮਤਲਬ ਉਸ ਪਾਸੇ ਜਾਣਾ ਚਾਹੁੰਦੇ ਹੋ। ਇਹ ਇਕੱਲੇ ਸੁਖਬੀਰ ਦੇ ਬਿਆਨੀ ਦਾ ਮਸਲਾ ਨਹੀਂ ਗਾ। ਬਾਬਾ ਹਰਨਾਮ ਸਿੰਘ ਧੂਮਾ ਨੇ ਜਥੇਦਾਰਾਂ ਦੀ ਬਹਾਲੀ ਦੇ ਲਈ ਮੋਰਚਾ ਖੋਲਿਆ ਹੋਇਆ
ਜੀ।
ਉਹ ਬਾਬਾ ਹਰਨਾਮ ਸਿੰਘ ਧੂਮਾ ਜਿਹੜੇ ਮਹਾਰਾਸ਼ਟਰ 'ਚ ਬੀਜੇਪੀ ਲਈ ਵੋਟਾਂ ਮੰਗਣ ਜਾਂਦੇ ਨੇ, ਜਿਹੜੇ ਬੀਜੇਪੀ ਨਾਲ ਨੇੜਤਾ ਹੈ, ਜਿਨ੍ਹਾਂ ਦੀ ਅੱਜ ਕੱਲ੍ਹ ਸਾਰਿਆਂ ਨੂੰ ਜੱਗ ਜ਼ਾਹਰ ਹੈ, ਹੈ ਨਾ। ਉਹ ਹੁਣ ਅੱਜ ਇੱਕ ਸਮਾਗਮ ਸੀਗਾ ਜਿਹੜੇ ਉਹ ਕਹਿ ਰਹੇ ਸੀ ਸੁਖਬੀਰ ਬਾਦਲ ਦੇ ਘਰ ਮੂਹਰੇ, ਹੁਣ ਮੈਂ ਧਰਨਾ ਲਾਊਂਗਾ ਵੀ ਸਾਡਾ ਅਲਟੀਮੇਟਮ ਲੰਘ ਗਿਆ, ਇਹਨਾਂ ਨੇ ਜਥੇਦਾਰਾਂ ਨੂੰ ਬਹਾਲ ਨਹੀਂ ਕੀਤਾ। ਅੱਜ ਉੱਥੇ SGPC ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਧੂਮਾ ਦਾ ਚੰਗਾ ਗੁਣਗਾਨ ਕਰ ਰਹੇ ਸੀ, ਜੰਮ ਕੇ ਤਾਰੀਫ ਕਰ ਰਹੇ ਸੀ ਕਿ ਬਾਬਾ ਜੀ ਤਾਂ ਜੋ ਕਹਿੰਦੇ ਨੇ ਉਹ ਸਾਡੀ ਭਲਾਈ ਲਈ ਉਹ ਕਹਿੰਦੇ ਨੇ, ਉਹਨਾਂ ਦੀ ਕੋਈ ਨਿੱਜੀ ਹਿੱਤ ਤਾਂ ਹੁੰਦਾ ਨਹੀਂ ਗਾ, ਇਹਦਾ ਮਤਲਬ ਤੁਸੀਂ ਉਹਨਾਂ ਦੀ ਗੱਲ ਸੁਣ ਕੇ ਕੀ ਜਥੇਦਾਰ ਬਦਲਣ ਜਾ ਰਹੇ ਜਾਂ ਉਹਨਾਂ ਦੇ ਰਾਹੀਂ ਬੀਜੇਪੀ ਨਾਲ ਸਾਂਝ ਪਾਉਣ ਜਾ ਰਹੇ ਹੋ। ਸੋ ਇੱਕ ਪਾਸੇ ਸੁਖਬੀਰ ਬਾਦਲ ਦਾ ਖੁੱਲ੍ਹ ਕੇ ਨਰਿੰਦਰ ਮੋਦੀ ਦੀ ਤਾਰੀਫ ਕਰਨਾ, ਦੂਏ ਪਾਸੇ ਧੂਮਾਂ ਦੀ ਤਾਰੀਫ ਉਹਨਾਂ ਦੇ ਵਿਚਾਲੇ ਜਿਹੜਾ ਦੂਤ ਹੈ ਹੁਣ ਹੈ ਨਾ ਉਹਦੀ ਤਾਰੀਫ ਧਾਮੀ ਹੋਰਾਂ ਵੱਲੋਂ ਕਰਨਾ ਕੀ ਇਹ ਤੈਅ ਇੱਕ ਰਣਨੀਤੀ ਹੈ ਕਿ ਅਕਾਲੀ ਦਲ ਬਾਦਲ ਧਿਰ ਵੱਲੋਂ ਪਹਿਲਕਦਮੀ ਇੱਕ ਵਾਰ ਫਿਰ ਕੀਤੀ ਗਈ ਹੈ ਬੀਜੇਪੀ ਮੂਹਰੇ ਕਿ ਲਓ ਜੀ ਅਸੀਂ ਤਾਂ ਤੁਹਾਡੀ ਆਰਤੀ ਉਤਾਰ ਰਹੇ ਹਾਂ ਤੁਸੀਂ ਆਰਤੀ ਲੈ ਤਾਂ ਲਓ ਥਾਲ ਲੈ ਕੇ ਅਸੀਂ ਮੂਹਰੇ ਖੜੇ ਹਾਂ ਦੀਵਿਆਂ ਦਾ ਸੋ ਦੇਖਦੇ ਹਾਂ ਜੀ ਕਿ ਇਹ ਕਦੋਂ ਪ੍ਰਵਾਨ ਚੜ੍ਹਦੀ ਅੱਜ ਨਹੀਂ ਤਾਂ ਕੱਲ੍ਹ ਪੰਜਾਬ 'ਚ ਇੱਕ ਧਾਰਨਾ ਪੱਕੀ ਹੈ ਕਿ ਸੁਖਬੀਰ ਬਾਦਲ ਜਾਣਗੇ ਤਾਂ ਜਾਣਗੇ ਬੀਜੇਪੀ ਨਾਲ
ਦੀਪਕ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ
ਬਹੁਤ ਸ਼ੁਕਰੀਆ ਧੰਨਵਾਦ
ਥੈਂਕ ਯੂ ਜੀ